साधु की मन ओट गहो उक्त सयान प्रत्याग। उक्त ये जिहड़ियां उक्तियां जुगतियां दलीलां आदिक देनियां ने, सियाणपां अपणियां दिखाउणियां ने, त्याग पहला इन्हां नूं छड्ड अपणियां नूं। जे तू मैनूं मिलना चाहुंदा, मेरे कोल आउणा चाहुंदा, साधु की मन ओट गह, ये मेरे मन सतगुरु जी की ओट नूं ग्रहण कर ते सियाणपां नूं छड्ड। जिवें कोई बंदा आपां नूं कोई गल समझाईए, वो आपां नूं कहे चल चल मैं तां पहले ही बड़ा सियाणा, मैनूं सब आउंदा, अगे वास्ते आपां उहनूं नहीं समझावांगे, क्यों? आपां नूं पता इहदा सुभाव पुट्ठा जिहा ही है। तां कहिंदा मैनूं आउंदा ही है सारा कुछ, वो कहिंदा मैं तेरे नाल भी सियाणा, उहनूं किवें समझा सकदे, उहदा रस्ता ही बंद हो गया। एक बंदा कहिंदा हां जी मैनूं समझाओ जी, मैं समझांगा जरूर, जे मेरी कोई गलती है मैं दूर करांगा। उहदे रस्ते खुले नहीं गए, उहनूं आपां बार बार कुछ ना कुछ दस सकते हैं। सो इस करके सतगुरु महाराज कहिंदे ने, ये जिहड़ियां सियाणपां ते चतराईयां ने गुरां दे कोल आके तुसीं कहिंदे हो मैनूं तां इह तां मैनूं पता ही है जी, कदे भी विच नहीं बोलना किसे गल दे, ये अधिकारी दे लक्षण हुंदे ने जिन्हां ने कुछ लैणा हुंदा। ते जिहड़े लोग ये समझते मैं सियाणा, तुसीं अपने थां ते सियाणे हो, अपनी सीट ते हरेक बंदा सियाणा हो सकदा, अपने कम्मां विच दुनिया सियाणी हो सकदी है, कोई अपने गुणा करके अपने कम्मां विच सियाणा हो सकदा, पर धार्मिक तौर ते सियाणप नहीं है। वह सियाणप एक वक्री चीज है, वह तो इन्नी वड्डी सियाणप है, उस छाडी छेती छेती साडा दिमाग पकड़ नहीं कर सकदा उस सियाणप की। महाराज कहने जे मैं तेनू तरीका दस दिता, किसी नूं मिलन तो पहला आपां पुछदे इहदा सुभाअ किहा जिहा, किहड़ी गल दा गुस्सा करदा है, किस गल तो खुश हुंदा, पता कर लैने। महाराज इस गल ते नाराज हो जांदे ने जे कोई इत्थे आके सियाणप की गल करके दिखावे ते अपनियां उगतियां जुगतियां दलीलां देवे महाराज जी नूं। नहीं जी, इउं करना चाहीदा, सतगुरां अगे नहीं बोलना, इत्थे तां बोलीए जे सतगुरु जी अणजाण होण जां किसे गल दा ज्ञान ना होवे इहनां नूं। इत्थों तां आपां लैण आउंदे आ, इत्थे लैण वास्ते आए, असीं की दे सकदे आ तुहानूं? तुसीं तां साडे अन्नदाता हो, समुंदर हो, तुहातों तां असीं सारा कुछ लैणा है जी, सियाणप तां तुहातों सिखणी है असीं। सो महाराज सच्चे पातशाह कहिंदे ने गुर दीख्या जे मन बसै, गुरां दी दीख्या सिख्या जिहड़ी है जिन्हां दे मन दे च बस जांदी है, नानक मस्तक भाग, उन्हां दे मस्तक दे उत्ते चंगे वड्डे भाग ने बई भागां वाले, जिन्हां दे हिरदे च सिख्या बस जांदी। सिख्या बसाओ, क्योंकि समा इह नहीं अपने कोल इन्ना कि अपनी उम्र बहुत लंबी नहीं है, जिन्ना वड्डा कम है उन्नी उम्र है नहीं अपनी, इस करके आपां नूं डबल मेहनत करनी पैनी, दुगनी मेहनत करनी पैनी, ओवर टाइम भी लाउणा पैना। इस करके सतगुरु जी सानूं कहिंदे ने जिहड़ा गुरु का उपदेश मिलदा इहनूं कीमती जाण के अपने हिरदे च बसा लो, फिर तुहाडे भाग चंगे ने। पौड़ी ससा सरन परे अब हारे, सस्य अखर द्वारा कहिंदे ने अब हारे, अब हुण हार के तुहाडी शरण विच पै गए। कित्थों कित्थों हारे हो, किहड़ी गल्लों हार गए हो? शास्त्र सिमरत वेद पुकारे, इन्हें शास्त्री जिन्हें भी शास्त्र ने, छह शास्त्र ने, ये सिमरतियां ने, ये वेद ने, ये पुकार पुकार के कहते ने कि यही बेनती करो कि असी हुण कई जन्मां दे भटके होए, भुले होए, उलझे होए, माया नाल टक्करा लै लै के हुण हार गए हैं। ये नहीं जीती जाती, ये काम क्रोध होने सातों नहीं जीते जाते, साड़ तां सारी जिंदगी लंघ ही लड़दियां दी, मन नहीं जितया जाता। महाराज कहते तुसीं अपने आप जतनी क्यों कीता, ਘਰ ਬਹਿ ਕੇ ਕਿਤੇ ਮਨ ਜਿੱਤਿਆ ਜਾਂਦਾ ਹੁੰਦਾ। ਤੁਸੀਂ ਸਾਡੇ ਕੋਲ ਆਉਂਦੇ, ਸੰਗਤ ਕਰਦੇ, ਕੋਲ ਬੈਠਦੇ, ਤੁਹਾਨੂੰ ਕੋਈ ਤਰੀਕਾ ਦੱਸਦੇ। ਸੋਧਤ ਸੋਧਤ ਸੋਧ ਵਿਚਾਰਾ, ਚੰਗੀ ਤਰ੍ਹਾਂ ਸੋਧ ਕੇ, ਨਿਰੀਕਸ਼ਣ ਕਰਕੇ, ਪੜ੍ਹ ਪੜ੍ਹ ਕੇ ਸਿਮਰਤ ਸ਼ਾਸਤਰ ਵੇਦ, ਫਿਰ ਸੋਧਿਆ ਇੱਕ ਵਾਰੀ, ਇੱਕ ਵਾਰੀ ਪੜ੍ਹੇ, ਦੋ ਵਾਰੀ ਪੜ੍ਹੇ, ਸੋਧ ਸੋਧ ਕੇ ਚੰਗੀ ਤਰ੍ਹਾਂ ਵਿਚਾਰਿਆ ਇਹਨਾਂ ਨੂੰ। ਉਹਨਾਂ ਵਿੱਚੋਂ ਮੈਂ ਨਿਚੋੜ 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 ਕੇ ਚੰਗੀ ਤਰ੍ਹਾਂ ਫਿਲਟਰ ਕਰ ਲਿਆ, ਤੱਤ ਕੱਢ ਲਿਆ। ਜਿਵੇਂ ਕਿਸੇ ਚੀਜ਼ ਦਾ ਆਪਾਂ ਅਖੀਰ ਇੱਕੋ ਤੱਤ ਕੱਢਦੇ ਹਾਂ, ਇੱਕੋ ਹੀ ਮੋਰਲ ਨਿਕਲਿਆ ਉਹਨਾਂ ਵਿੱਚੋਂ। ਬਿਨ ਹਰ ਭਜਨ ਨਹੀਂ ਛੁਟਕਾਰਾ, ਉਹ ਮੈਂ ਜਿੰਨੇ ਗ੍ਰੰਥ ਪੜ੍ਹੇ ਦੁਨੀਆਂ ਭਰ ਦੇ, ਜਿੰਨੇ ਗ੍ਰੰਥ ਪੜ੍ਹੇ, ਸਾਰੇ ਗ੍ਰੰਥ ਇੱਕੋ ਹੀ ਥਾਂ ਤੇ ਆ ਕੇ ਇਕੱਠੇ ਹੋ ਜਾਂਦੇ ਨੇ, ਉਹਨਾਂ ਦਾ ਇੱਕੋ ਹੀ ਸਾਰੇ ਗ੍ਰੰਥਾਂ ਦਾ ਸਿਧਾਂਤ ਇਕੱਠਾ ਹੋ ਜਾਂਦਾ। ਉਹ ਸਾਰੇ ਗ੍ਰੰਥ ਉੱਚੀ ਉੱਚੀ ਪੁਕਾਰ ਕੇ ਇੱਕੋ ਹੀ ਗੱਲ ਕਹਿੰਦੇ ਨੇ, ਬਿਨ ਹਰ ਭਜਨ ਨਹੀਂ ਛੁਟਕਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ, ਬਿਨ ਹਰ ਭਜਨ ਨਹੀਂ, ਬਿਨ ਹਰ ਭਜਨ ਨਹੀਂ ਛੁਟਕਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ, ਬਿਨ ਹਰ ਭਜਨ ਨਹੀਂ ਛੁਟਕਾਰਾ। ਕਹਿੰਦੇ ਮੈਂ ਸਾਰਾ ਵਿਚਾਰ ਕੇ ਦੇਖ ਲਿਆ, ਤੁਸੀਂ ਹਲੇ ਵਿਚਾਰਨਾ ਹੈ। ਜੇ ਕਹਿੰਦੇ ਮੇਰੀ ਗੱਲ ਮੰਨ ਲਓ, ਮੈਂ ਸਕੁੱਲ ਗ੍ਰੰਥ ਪੜ੍ਹ ਲਏ ਨੇ, ਦੇਖ ਲਏ ਨੇ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗੱਲ ਹੀ ਹੋਛੀਆਂ, ਛੇ ਸ਼ਾਸਤਰ, 27 ਸਿਮਰਤੀਆਂ, 4 ਵੇਦ ਉਪਨਿਸ਼ਦਾਂ, ਕੁੱਲ ਧਾਰਮਿਕ ਦੁਨੀਆਂ ਦੇ ਗ੍ਰੰਥ ਇੱਕ ਗੱਲ ਤੇ ਹੀ ਆ ਕੇ ਖੜ ਜਾਣਗੇ ਕਿ ਬਿਨ ਹਰ ਭਜਨ ਨਹੀਂ ਛੁਟਕਾਰਾ। ਕਿਉਂਕਿ ਇਹ ਠੀਕ ਆ, ਕੋਈ ਵੱਖਰੇ ਵੱਖਰੇ ਧਰਮ ਨੇ, ਵੱਖੋ ਵੱਖਰੇ ਉਹਨਾਂ ਦੇ ਨਿਯਮ ਨੇ, ਪਰ ਅਖੀਰ ਤੇ ਇੱਥੇ ਆ ਕੇ ਗੱਲ ਮੁੱਕਣੀ ਹੈ। ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ, ਅਖੀਰਲੀ ਪੰਕਤੀ ਹੈ ਇਹ। ਸਾਰੇ ਗੁਰੂ ਗ੍ਰੰਥ ਸਾਹਿਬ ਦਾ ਨਿਚੋੜ ਇੱਥੇ ਲਿਆਂਦਾ ਹੈ। ਸਾਸ ਸਾਸ ਹਮ ਭੁੱਲਨ ਹਾਰੇ, ਇਹ ਬੇਨਤੀ ਕਰੀਏ ਅਸੀਂ ਤਾਂ ਇਹ ਸਵਾਸ ਸਵਾਸ ਭੁੱਲਦੇ ਹਾਂ। ਸਤ ਤਾਂ ਹਰ ਸਵਾਸ ਚ ਗਲਤੀ ਹੁੰਦੀ। ਤੁਮ ਸਮਰੱਥ ਅਗਣਤ ਅਪਾਰੇ, ਤੁਸੀਂ ਸਰਬ ਕਲਾ ਸਮਰੱਥ ਹੋ, ਅਗਣਤ ਗਿਣਤੀਆਂ ਤੋਂ ਰਹਿਤ ਹੋ, ਪਾਰਾਵਾਰ ਤੋਂ ਰਹਿਤ ਹੋ, ਸਰਨ ਪਰੇ ਕੀ ਰਾਖ ਦਯਾਲਾ। ਹੇ ਦਯਾਲਾ, ਹੇ ਦਇਆ ਦੇ ਘਰ, ਆਲਾ ਤੋਂ ਭਾਵ ਘਰ ਹੁੰਦਾ। ਹੇ ਦਇਆ ਦੇ ਘਰ ਵਾਹਿਗੁਰੂ ਜੀ, ਅਸੀਂ ਤੁਹਾਡੀ ਸ਼ਰਨ ਵਿੱਚ ਪੈ ਗਏ, ਸਾਡੀ ਇੱਜ਼ਤ ਰੱਖੋ, ਪੈਜ ਰੱਖੋ, ਕਿਉਂਕਿ ਅਸੀਂ ਤਾਂ ਭੁੱਲੀਆਂ ਭਟਕੀਆਂ ਰੂਹਾਂ ਹਾਂ, ਸਵਾਸ ਸਵਾਸ ਗਲਤੀ ਕਰਨ ਵਾਲੇ ਹਾਂ। ਸਵਾਸ ਸਵਾਸ ਕਿੰਨੇ ਗਲਤ ਫੁਰਨੇ ਹੋ ਜਾਂਦੇ ਸਾਡੇ, ਪਤਾ ਨਹੀਂ ਕੀ ਕੀ ਮਾੜਾ ਸੋਚਦੇ ਰਹਿੰਦੇ ਹਾਂ ਅਸੀਂ। ਸਾਡੀ ਤਾਂ ਇਹੀ ਬੇਨਤੀ ਹੈ ਕਿ ਸਾਨੂੰ ਰੱਖ ਲਓ। ਨਾਨਕ ਤੁਮਰੇ ਬਾਲ ਗੋਪਾਲਾ, ਹੇ ਗੋਪਾਲ ਜੀ, ਅਸੀਂ ਤੁਹਾਡੇ ਬਾਲ ਹਾਂ ਛੋਟੇ ਛੋਟੇ। ਅਥਵਾ ਬਾਲ ਗੋਪਾਲ ਦਾ ਭਾਵ ਹੀ ਇਹੀ ਹੁੰਦਾ, ਬਾਲ ਗੋਪਾਲ ਛੋਟੇ ਜਿਹੇ ਬੱਚੇ ਨੂੰ ਕਹਿੰਦੇ ਨੇ। 2 ਸਾਲ ਦਾ ਜਾਂ ਤੁਰਨ ਲੱਗ ਜਾਂਦਾ ਹੈ, ਇਹ ਸੰਗਤ ਚ ਤੁਰਿਆ ਫਿਰਦਾ, ਇੱਥੇ ਚਲਿਆ ਗਿਆ, ਇੱਧਰ ਚਲਿਆ ਗਿਆ, ਆਪਾਂ ਉਹਨੂੰ ਕੁਛ ਨਹੀਂ ਕਹਿੰਦੇ, ਬਹੁਤ ਛੋਟਾ ਜਿਹਾ ਬੱਚਾ ਅਣਜਾਣ। ਹਰੇਕ ਕੋਈ ਕਹਿੰਦਾ ਮੈਂ ਆ ਜਾ ਮੇਰੀ ਗੋਦੀ ਚ ਬਹਿ ਜਾ, ਆ ਮੇਰਾ ਪੁੱਤਰ ਇੱਥੋਂ ਆਇਆ, ਬੜਾ ਸੋਹਣਾ ਬੱਚਾ ਹੈ, ਹਰ ਕੋਈ ਪਿਆਰ ਕਰਦਾ ਉਹਨੂੰ। ਉਹ ਅਣਜਾਣ ਹੈ, ਉਹ ਬ੍ਰਹਮ ਵਿੱਚ ਹੀ ਲੀਨ ਆ ਹਲੇ, ਉਹਨੂੰ ਮੇਰਾ ਤੇਰੇ ਦਾ ਕੋਈ ਪਤਾ ਨਹੀਂ। ਮਹਾਰਾਜ ਕਹਿੰਦੇ ਆਪਾਂ ਬਾਲ ਗੋਪਾਲ ਹੀ ਠੀਕ ਹੈ, ਛੋਟੇ ਗੋਦੀ ਦੇ ਬੱਚੇ ਬਣ ਜਾਓ। ਗੋਦੀ ਦੇ ਬੱਚੇ ਨੂੰ ਮਾਂ ਕੁਛ ਨਹੀਂ ਕਹਿੰਦੀ, ਉਹ ਸਾਰੀ ਕਿਰਿਆ ਵੀ ਕਰ ਦਿੰਦਾ, ਮਾਂ ਆਪ ਸੰਭਾਲ ਕਰਦੀ। ਮਹਾਰਾਜ ਅਸੀਂ ਤੁਹਾਡੇ ਬਿਲਕੁਲ ਛੋਟੇ ਜਿਹੇ ਬੱਚੇ, ਅਣਜਾਣ ਦੇ ਜੀਵ ਹਾਂ, ਇਉਂ ਬਣ ਜਾਓ ਸਤਿਗੁਰਾਂ ਦੇ ਸੋਹਣੇ ਪੁੱਤਰ, ਕਿ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਬਖਸ਼ ਲੈਣ। ਜੇ ਸਿਆਣੇ ਬਣਨ ਦਾ ਯਤਨ ਕਰਾਂਗੇ ਫਿਰ ਬਖਸ਼ਿਆ ਨਹੀਂ ਜਾਣਾ। ਸਲੋਕ ਖੁਦੀ ਮਿੱਟੀ ਤਬ ਸੁੱਖ ਪਏ, ਮਨ ਤਨ ਪਏ ਅਰੋਗ। ਮਹਾਰਾਜ ਕਹਿੰਦੇ ਜਦ ਤੱਕ ਇਹ ਬੰਦੇ ਦੇ ਅੰਦਰੋਂ ਖੁਦੀ ਨਹੀਂ ਮਿੱਟਦੀ, ਹਾਂ ਹਾਂ ਜਿਹੜੀ ਕਰੀ ਜਾਂਦਾ ਹਰ ਵਕਤ, ਖੁਦੀ ਮਿੱਟੀ ਤਬ ਸੁੱਖ ਪਏ, ਜਦੋਂ ਅੰਦਰੋਂ ਖੁਦੀ ਮਿੱਟ ਗਈ, ਇਹ ਕੰਮ ਮੈਂ ਖੁਦ ਕੀਤਾ, ਇਹ ਮੈਂ ਖੁਦ ਕਰ ਲਵਾਂਗਾ, ਅਸੀਂ ਖੁਦ ਸਮਰੱਥ ਹਾਂ, ਅਸੀਂ ਖੁਦ ਨਹੀਂ ਕਰ ਸਕਦੇ। ਜਦ ਐਸੀਆਂ ਗੱਲਾਂ ਕਰਦਾ ਮਹਾਰਾਜ ਕਹਿੰਦੇ ਇਹ ਖੁਦ ਹੀ ਚ ਹੀ ਵੜਿਆ ਹੈ, ਹਰ ਵਕਤ ਹਾਂ ਹਾਂ ਕਰਦਾ ਰਹਿੰਦਾ। ਮਹਾਰਾਜ ਕਹਿੰਦੇ ਮੇਰੇ ਦਰ ਤੇ ਆ ਕੇ ਹਾਂ ਹਾਂ ਨਾ ਕਰਿਆ ਕਰੋ, ਹਾਂ ਹਾਂ ਮੈਂ ਵਿੱਚੋਂ ਖੋਵੈ। ਇੱਕ ਪਾਸੇ ਮੇਰੇ ਕੋਲੋਂ ਹੀ ਲੈਂਦੇ ਹੋ, ਇੱਕ ਪਾਸੇ ਮੈਨੂੰ ਹੀ ਖੁਦ ਹੀ ਦਿਖਾਈ ਜਾਂਦੇ ਹੋ, ਆਪਣੀ ਸਾਰਾ ਕੁਛ ਮੇਰਾ ਦਿੱਤਾ ਹੋਇਆ ਫਿਰ ਖੁਦ ਹੀ ਦਿਖਾਉਂਦੇ ਹੋ ਆਪਣੀ। ਕਹਿੰਦੇ ਆਪਣੀ ਖੁਦ ਹੀ ਛੱਡੋ, ਖੁਦ ਹੀ ਮਿਟੀ ਤਬ ਸੁੱਖ ਪਏ, ਤਾਂ ਸਾਰੇ ਹੀ ਸੁੱਖ ਮਿਲ ਜਾਣਗੇ, ਮਨ ਤੇ ਤਨ ਅਰੋਗ ਹੋ ਜਾਣਗੇ। ਹੁਣ ਮਨ ਤੇ ਤਨ ਨੂੰ ਕਈ ਰੋਗ ਨੇ ਆਪਣਿਆਂ ਨੂੰ, ਕਿਉਂਕਿ ਹਉਮੈ ਕਰਕੇ ਹੀ ਸਾਰੇ ਰੋਗ ਲੱਗਦੇ ਨੇ। ਹਉਮੈ ਮੂਲ ਹੈ ਸਾਰਿਆਂ ਦੀ, ਅਨਾਤਮ ਵਿੱਚ ਹੈ ਹਉਮੈ, ਆਤਮਾ ਵਿੱਚ ਚਲੇ ਜਾਓ ਤਾਂ ਉੱਥੇ ਕੁਛ ਵੀ ਨਹੀਂ ਹੈ। ਸੋ ਇਸ ਕਰਕੇ ਜਿਵੇਂ ਆਪਾਂ ਕੋਈ ਕਈ ਲੋਕਾਂ ਦੀ ਆਦਤ ਹੁੰਦੀ ਬਹੁਤੇ ਰੌਲੇ ਗੌਲੇ ਚ ਪਰੇ ਇਕਾਂਤ ਬੈਠਣਾ ਜਾ ਕੇ, ਸਾਰਾ ਰੌਲਾ ਘਚੌਲਾ ਜਿਹੜਾ ਹੈ ਇੰਦਰੀਆਂ ਦਾ ਹੀ ਹੈ, ਮਨ ਦਾ ਹੈ ਔਰ ਬੁੱਧੀ ਦਾ ਰੌਲਾ ਹੈ। ਜੇ ਇਕਾਂਤ ਥਾਂ ਤੇ ਬਹਿਣਾ ਕਿਤੇ, ਜੇ ਸਭ ਤੋਂ ਵੱਧ ਇਕਾਂਤ ਮੈਂ ਦੇਖੀ ਥਾਂ ਸ੍ਰੀ ਹੇਮਕੁੰਡ ਸਾਹਿਬ ਉੱਪਰ ਜਿੱਥੇ ਸਰੋਵਰ ਹੈ, ਰਾਤ ਦੇ 12 ਵਜੇ 1 ਵਜੇ ਸਾਰੀ ਸੰਗਤ ਤਾਂ ਥੱਲੇ ਆ ਜਾਂਦੀ ਦਿਨੇ ਦਿਨੇ, ਸੋ ਸਾਨੂੰ ਉੱਤੇ ਰਹਿਣ ਦਾ ਮੌਕਾ ਮਿਲਿਆ। ਮੈਂ ਬਾਹਰ ਨਿਕਲ ਕੇ ਦੇਖਿਆ ਚਾਰੇ ਪਾਸੇ ਇੰਨੀ ਸੁਨਸਾਨ ਹੈ, ਇੱਥੇ ਤਾਂ ਹਲੇ ਮਾੜਾ ਮੋਟਾ ਕੋਈ ਟਿੱਡੀ ਦੀ ਆਵਾਜ਼ ਆ ਜਾਂਦਾ, ਪਤਾ ਨਹੀਂ ਬਿੰਡੇ ਜੇ ਬੋਲਦੇ ਰਹਿੰਦੇ ਨੇ, ਕੁਛ ਨਾ ਕੁਛ ਬੋਲਦਾ ਰਹਿੰਦਾ, ਕਿਤੋਂ ਨਾ ਕਿਤੋਂ ਆਵਾਜ਼ ਆਉਂਦੀ। ਇੰਨੀ ਸੁੰਨ ਦਸਾ ਹੈ ਉੱਥੇ ਰਾਤ ਨੂੰ, ਉਹ ਜਿਹੜੀ ਇਕਾਂਤ ਹੈ ਉਹ ਜੀਵ ਚਾਹੁੰਦਾ ਹੈ, ਕਈ ਜੀਵ ਉਹੀ ਜੀ ਇਕਾਂਤ ਚਾਹੁੰਦੇ ਨੇ। ਤਾਂਹੀਓ ਭਜਨ ਕਰਨ ਵਾਲੇ ਸਾਰੇ ਉੱਥੇ ਹੀ ਨੇ, ਹਲੇ ਵੀ ਭਗਤੀਆਂ ਕਰਨ ਵਾਲੇ ਉੱਥੇ ਹੀ ਬੈਠੇ ਨੇ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਜਿੰਨਾ ਰੌਲਾ ਇੰਦਰੀਆਂ ਦਾ ਹੀ ਹੈ, ਮਨ ਦਾ ਹੈ, ਬੁੱਧੀ ਦਾ ਹੈ, ਇਹਦੇ ਵਿੱਚੋਂ ਨਿਕਲ ਕੇ ਆਤਮਾ ਵਿੱਚ ਆ ਜਾਓ, ਇੱਥੇ ਹੀ ਸਿਰਫ ਸ਼ਾਂਤੀ। ਇਸ ਕਰਕੇ ਜਿਵੇਂ ਆਪਾਂ ਦੁਨੀਆਂ ਸਾਰੀ ਛੱਡ ਕੇ ਸ੍ਰੀ ਹੇਮਕੁੰਡ ਸਾਹਿਬ ਪਹੁੰਚ ਜਾਈਏ, ਰਾਤ ਨੂੰ ਦੇਖੀ ਜਿੰਨੀ ਉੱਥੇ ਸ਼ਾਂਤੀ ਹੈ, ਉਨੀ ਆਤਮਾ ਵਿੱਚ ਜਾ ਕੇ ਇਕਾਗਰਤਾ ਹੈ, ਉੱਥੇ ਕੋਈ ਰੌਲਾ ਨਹੀਂ, ਕੋਈ ਸੰਕਲਪ ਨਹੀਂ ਹੈ। ਇਸ ਕਰਕੇ ਇੱਥੇ ਕਹਿੰਦੇ ਮਹਾਰਾਜ ਨਾਨਕ ਦ੍ਰਿਸ਼ਟੀ ਆਇਆ ਉਸਤਤ ਕਰਨਾ ਯੋਗ, ਉਹਨਾਂ ਦੀ ਦ੍ਰਿਸ਼ਟੀ ਆ ਗਿਆ, ਨਜ਼ਰੀ ਪੈ ਗਿਆ ਵਾਹਿਗੁਰੂ, ਜਿਹਦੀ ਰੋਜ਼ ਉਸਤਤ ਕਰਦੇ ਆ, ਜਿਹਦਾ ਉਸਤਤ ਕਰਨੇ ਯੋਗ ਵਾਹਿਗੁਰੂ ਹੈ, ਉਹ ਉਹਨਾਂ ਨੂੰ ਦਿਖਣ ਲੱਗ ਪਿਆ। ਮਹਾਰਾਜ ਦਸਵੇਂ ਪਾਤਸ਼ਾਹ ਉਹਨਾਂ ਨੂੰ ਮਿਲਦੇ ਨੇ ਜਿਨ੍ਹਾਂ ਤੇ ਕਿਰਪਾ ਹੈ, ਜਿਨ੍ਹਾਂ ਦੀ ਖੁਦੀ ਮਿਟੀ ਹੋਈ ਹੈ। ਛੋਟਾ ਜਿਹਾ ਬੱਚਾ ਅੰਮ੍ਰਿਤਧਾਰੀ, 5 ਬਾਣੀਆਂ ਜਾਣਦਾ, 8-7 ਕੁ ਸਾਲ ਦਾ ਹੋਣਾ, ਸ੍ਰੀ ਹੇਮਕੁੰਡ ਸਾਹਿਬ ਗਏ ਮਹਾਂਪੁਰਸ਼ਾਂ ਨਾਲ, ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨਾਲ, ਜਿਹੜੇ ਉਹਨਾਂ ਦੇ ਹੁਣ ਮਹਾਂਪੁਰਸ਼ ਨੇ ਅੱਗੇ ਬਾਬਾ ਸੇਵਾ, ਇਹਨਾਂ ਦਾ ਲੜਕਾ ਸੀ, ਉਦੋਂ 7 ਕੁ ਸਾਲ ਦਾ ਹੀ ਸੀ। ਮਹਾਰਾਜ ਦਸਵੇਂ ਪਾਤਸ਼ਾਹ ਨੇ ਆ ਕੇ ਗੋਦੀ ਚੁੱਕ ਲਿਆ, 5 ਪਿਆਰਿਆਂ ਨਾਲ ਆਏ ਸੀ ਮਹਾਰਾਜ, ਗੋਦੀ ਚੁੱਕ ਕੇ ਕਹਿੰਦੇ ਜਪਜੀ ਸਾਹਿਬ ਦਾ ਪਾਠ ਕਰਦਾ ਹੁੰਦਾ? ਹਾਂਜੀ ਕਰ, ਜਾਪ ਸਾਹਿਬ ਆਉਂਦਾ? ਕਹਿੰਦਾ ਜੀ ਜਾਪ ਸਾਹਿਬ ਮੈਂ ਉਦਾਂ ਨਹੀਂ ਆਉਂਦਾ ਮਹਾਰਾਜ, ਮੈਂ ਗੁਟਕੇ ਤੋਂ ਕਰਦਾ। ਮਹਾਰਾਜ ਕਹਿੰਦੇ ਸ਼ਾਬਾਸ਼, 5 ਬਾਣੀਆਂ ਕਰਦਾ, ਰਹਿ ਰਾਸ ਕਰਦਾ, ਹਾਂਜੀ ਕਕਾਰ ਰਹਿਤ ਰੱਖਦਾ। ਬੜੇ ਖੁਸ਼ ਹੋਏ ਮਹਾਰਾਜ ਸੱਚੇ ਪਾਤਸ਼ਾਹ 5 ਪਿਆਰਿਆਂ ਨੂੰ, ਕਹਿੰਦੇ ਇਹ ਦੇਖੋ ਗੁਰਸਿੱਖ ਬੱਚਾ ਕਿੰਨਾ ਚੰਗਾ ਹੈ। ਫਿਰ ਉਹਨੂੰ ਉਤਾਰ ਕੇ ਚਲੇ ਗਏ। ਇਹ ਕਿਸੇ ਨੂੰ ਨਹੀਂ ਪਤਾ ਲੱਗਿਆ ਉੱਥੇ, ਇਹ ਸਿਰਫ ਉਹ ਬੱਚੇ ਨੂੰ ਪਤਾ ਹੈ। ਫਿਰ ਬਾਬਾ ਜੀ ਨੇ ਮੈਨੂੰ ਦੱਸਿਆ, ਕਹਿੰਦੇ ਇਹ ਬੱਚਾ ਹੈ ਜਿਹਨੂੰ ਦਰਸ਼ਨ ਮਹਾਰਾਜ ਨੇ। ਫਿਰ ਮੈਂ ਬੜੇ ਮਿੰਨਤਾਂ ਤਰਲਿਆਂ ਕਰਕੇ ਬੱਚੇ ਨੂੰ ਮਨਾ ਕੇ ਮੈਂ ਕਿਹਾ ਇੱਕ ਵਾਰ ਮੈਨੂੰ ਸੁਣਾ ਦੇ ਸਾਰਾ। ਫਿਰ ਉਹ ਸਾਰੀ ਗੱਲ ਮੈਂ ਸੁਣੀ ਉਹਦੇ ਕੋਲ ਵੀ, ਕਿਵੇਂ ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਆਏ। ਮੈਂ ਕਿਹਾ ਤੈਨੂੰ ਇਹ ਨਹੀਂ ਪਤਾ ਲੱਗਿਆ ਦਸਵੇਂ ਪਾਤਸ਼ਾਹ ਨੇ? ਕਹਿੰਦਾ ਨਾ। ਕਹਿੰਦਾ ਮੈਨੂੰ ਤਾਂ ਇਉਂ ਲੱਗੇ ਜਿਵੇਂ ਕਿ ਨਿੰਗ ਸਿੰਘ ਆਏ ਨੇ 4-5, ਅਤੇ ਇੱਕ ਸਿੰਘ ਦੇ ਸਿਰ ਤੇ ਕਲਗੀ ਲੱਗੀ, ਬੜੇ ਸੋਹਣੇ ਲੱਗਦੇ ਨੇ ਉਹ। ਕਹਿੰਦਾ ਮੈਨੂੰ ਤਾਂ ਬਾਬਾ ਜੀ ਨੇ ਬਾਜ ਦੱਸਿਆ ਕਿ ਦਸਵੇਂ ਪਾਤਸ਼ਾਹ ਨੇ ਗੋਦੀ ਚੁੱਕਿਆ ਸੀ ਆ ਕੇ। ਸੋ ਇਸ ਕਰਕੇ ਮਹਾਰਾਜ ਜੀ ਤਾਂ ਆਪਣੇ ਤੇ ਖੁਸ਼ ਹੁੰਦੇ ਨੇ ਜਦ ਆਪਾਂ, ਕਿਉਂਕਿ ਉਹਨਾਂ ਨੇ ਤਾਂ ਪਹਿਲਾਂ ਹੀ ਕਹਿਤਾ ਕਿ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਉਹ ਤੁਸੀਂ ਕੋਈ ਵੀ ਹੋ ਚਾਹੇ, ਜਿਹੜਾ ਉਹਨਾਂ ਦੇ ਨਿਤਨੇਮ ਨੂੰ ਕਰਦਾ, ਜਿਹੜਾ ਕਕਾਰਾਂ ਦੀ ਰਹਿਤ ਰੱਖਦਾ, ਜਿਹੜਾ ਉਹਨਾਂ ਨੂੰ ਦੇਖਦਾ ਕਿ ਦਸਵੇਂ ਪਾਤਸ਼ਾਹ ਦੀ ਕਿੱਡੀ ਕੁਰਬਾਨੀ ਹੈ, ਕਿੰਨਾ ਉਹਨਾਂ ਨੇ ਸਾਰਾ ਪਰਿਵਾਰ ਸਾਡੇ ਤੇ ਵਾਰ ਦਿੱਤਾ ਹੈ, ਕਿੰਨੀ ਕਮਾਈ ਕਰਕੇ ਸਾਨੂੰ ਕਿੰਨਾ ਕੁਛ ਲੈ ਕੇ ਦਿੱਤਾ ਹੈ, ਜਿਹੜਾ ਉਹਨਾਂ ਨੂੰ ਇਉਂ ਯਾਦ ਕਰਦਾ ਕਿ ਧੰਨ ਹੈ ਦਸਵੇਂ ਪਾਤਸ਼ਾਹ। ਅਕਿਰਤ ਘਣ ਨਹੀਂ ਬਣਨਾ ਕਦੇ, ਇੰਨਾ ਸਾਡੇ ਤੇ ਪਰਉਪਕਾਰ ਕੀਤਾ ਹੈ, ਹਰ ਵਕਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਯਾਦ ਰੱਖਣਾ। ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਪੌੜੀ ਦੇ ਰਾਹੀਂ, ਖੱਖਾ ਖਰਾ ਸਰਾਹੋ ਤਾਹੂ ਮਹਾਰਾਜ ਕਹਿੰਦੇ ਉਹ ਜੋ ਉਸਤਤ ਕਰਨ ਯੋਗ ਹੈ ਨਾ ਖੱਖੇ ਅੱਖਰ ਰਾਹੀਂ ਕਹਿੰਦੇ ਨੇ ਖਰਾ ਸਲਾਹੋ ਤਾਹੋ, ਕਹਿੰਦੇ ਮੈਂ ਉਹਨੂੰ ਬਹੁਤਾ ਜ਼ਿਆਦਾ ਸਲਾਹੁੰਦਾ ਹਾਂ, ਤੁਸੀਂ ਵੀ ਸਲਾਹੋ। ਜੋ ਖਿਨ ਮੈਂ ਊਨੇ ਸੁਭਰ ਭਰਾਹੂ, ਜਿਹੜੇ ਇੱਕ ਛਿਨ ਦੇ ਵਿੱਚ ਹੀ ਜਿਹੜੇ ਊਣੇ ਹੋਏ ਬੈਠੇ ਨੇ ਜਾਂ ਖਾਲੀ ਜੇ ਨੇ, ਉਹਨਾਂ ਨੂੰ ਸੁਭਰ ਹੁੰਦਾ ਜਿਵੇਂ ਸਰੋਵਰ ਪੌੜੀਆਂ ਦੇ ਉੱਪਰ ਤੱਕ ਨੱਕੋ ਨੱਕ ਭਰ ਜਾਵੇ, ਸੁਭਰ। ਇਸ ਤਰ੍ਹਾਂ ਊਣਿਆਂ ਨੂੰ ਭਰ ਦਿੰਦਾ ਹੈ, ਭਰਾਹੂ ਤੋਂ ਭਾਵ ਭਰ ਦਿੰਦਾ ਹੈ ਊਣਿਆਂ ਨੂੰ, ਜਿਨ੍ਹਾਂ ਦੇ ਵਿੱਚ ਕੋਈ ਗੁਣ ਨਹੀਂ ਉਹਨਾਂ ਨੂੰ ਗੁਣ ਦੇ ਦਿੰਦਾ ਹੈ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ, ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ। ਖਰਾ ਨਿਮਾਨਾ ਹੋਤ ਪਰਾਨੀ, ਆਂਦਿਨ ਜਾਪੈ ਪ੍ਰਭ ਨਿਰਬਾਨੀ। ਇਹ ਪ੍ਰਾਣੀ ਨੂੰ ਚਾਹੀਦਾ ਕਿ ਖਰਾ ਤੋਂ ਭਾਵ ਬਹੁਤਾ ਜ਼ਿਆਦਾ ਨਿਮਾਣਾ ਹੋ ਕੇ ਰਹੇ ਪ੍ਰਾਣੀ, ਅਤੇ ਰਾਤ ਦਿਨ ਵਾਹਿਗੁਰੂ ਵਾਹਿਗੁਰੂ ਕਰੇ, ਨਿਮਰਤਾ ਵਿੱਚ ਰਹੇ, ਆਪਣੀ ਖੁਦੀ ਨੂੰ ਛੱਡ ਕੇ। ਭਾਵ ਹੈ ਖਸਮ ਤਾਂ ਉਹ ਸੁਖ ਦੇਤਾ, ਕਹਿੰਦੇ ਜੇ ਖਸਮ ਨੂੰ ਉਹ ਮਾਲਕ ਨੂੰ ਭਾ ਜਾਵੇ ਨਿਮਾਣਾ ਬੰਦਾ ਨਾਮ ਜਪਣ ਵਾਲਾ, ਤਾਂ ਵਾਹਿਗੁਰੂ ਨੂੰ ਆਤਮਕ ਆਨੰਦ ਬਖਸ਼ਿਸ਼ ਕਰਦੇ ਨੇ, ਉਹਦੇ ਹਿਰਦੇ ਦੇ ਅੰਦਰੋਂ ਸਾਰੀ ਮੈਲ ਖੈਲ ਕੱਢ ਕੇ ਅਨਾਤਮ ਵਿੱਚੋਂ ਆਤਮ ਵਿੱਚ ਵਾਸਾ ਦੇ ਦਿੰਦੇ ਨੇ। ਪਾਰ ਬ੍ਰਹਮ ਐਸੋ ਆਗਨਤਾ, ਮਹਾਰਾਜ ਕਹਿੰਦੇ ਵਾਹਿਗੁਰੂ ਐਸਾ ਹੈ, ਗਿਣਤੀ ਤੋਂ ਰਹਿ ਜੋ ਅਕਾਲ ਪੁਰਖ ਹੈ। ਅਸੰਖ ਖਤੇ ਖਿਨ ਬਖਸ਼ਨ ਹਾਰਾ, ਨਾਨਕ ਸਾਹਿਬ ਸਦਾ ਦਯਾਰਾ। ਸਾਹਿਬ ਮਾਲਕ ਜੀ ਤਾਂ ਇੰਨੇ ਦਿਆਲੂ ਨੇ, ਅਸੰਖ ਖਤੇ, ਅਸੀਂ ਖਤੇ ਬਹੁਤ ਕਮਾਉਂਦੇ, ਕਿ ਸ਼ੰਤ ਨਾ ਪਾਰਾਵਾਰ, ਅਸੰਖ ਖਤੇ, ਅਸੰਖ ਕਿੰਨੀ ਗਿਣਤੀ ਹੋਗੀ, ਸੰਖ ਅਖੀਰਲੀ ਗਿਣਤੀ ਹੈ, ਅਰਬ ਖਰਬ ਨੀਲ ਪਦਮ ਫਿਰ ਸੰਖ ਆਉਂਦਾ, ਸੰਖ ਤੋਂ ਬਾਅਦ ਗਿਣਤੀ ਮੁੱਕ ਜਾਂਦੀ ਹੈ, ਉਹਦੇ ਅੱਗੇ ਲੈ ਤਾ ਐੜਾ। ਅਸੰਖ ਖਤੇ ਖਿਨ ਬਖਸ਼ਨ ਹਾਰਾ, ਅਣਗਿਣਤ ਹੀ ਪਾਪ ਇੱਕ ਛਿਨ ਵਿੱਚ ਹੀ ਬਖਸ਼ ਲੈਂਦੇ ਨੇ, ਇੱਕ ਛਿਨ, ਇੱਕ ਛਿਨ ਅੱਖ ਝਮਕਣ ਦੇ ਸਮੇਂ ਵਿੱਚ। ਤਾਂਹੀਓ ਤਾਂ ਆਪਾਂ ਇੱਕ ਛਿਨ ਵਿੱਚ ਦੋ ਵਾਰੀ ਚਾਰ ਵਾਰੀ ਅਥਵਾ ਦੋ ਛਿਨ ਵੀ ਕਹਿ ਲੈਂਦੇ ਹਾਂ, ਇੱਕ ਵਾਰੀ ਸਤਨਾਮ ਵਾਹਿਗੁਰੂ ਆਪਾਂ ਜਦੋਂ ਕਹਿੰਦੇ ਹਾਂ ਤਾਂ ਦੋ ਤਿੰਨ ਛਿਨ ਚਾਰ ਛਿਨ ਗੁਜ਼ਰ ਜਾਂਦੇ ਨੇ। ਕਈ ਵਾਰ ਤਾਂ ਆਸ ਲਾ ਕੇ ਬੈਠਦੇ ਹਾਂ ਕਿ ਸ਼ਾਇਦ ਇਸ ਵਾਰੀ ਜਿਵੇਂ ਕਹਾਂਗੇ ਤੇ ਕੀ ਪਤਾ ਸਾਰੇ ਗੁਨਾਹ ਬਖਸ਼ ਦੇਣ। ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਅਣਗਿਣਤ ਹੀ ਕੀਤੇ ਹੋਏ ਗੁਨਾਹ ਇੱਕ ਛਿਨ ਵਿੱਚ ਹੀ ਬਖਸ਼ ਦਿੰਦੇ ਨੇ। ਨਾਨਕ ਸਾਹਿਬ ਸਦਾ ਦਯਾਰਾ, ਗੁਰੂ ਨਾਨਕ ਦੇਵ ਜੀ ਕਹਿੰਦੇ ਮੇਰਾ ਮਾਲਕ ਤਾਂ ਇੰਨਾ ਦਿਆਲੂ ਹੈ। ਸਲੋਕ ਸਤ ਕਹੋ ਸੁਨ ਮਨ ਮੇਰੇ, ਸਰਨ ਪਰਹੋ ਹਰ ਰਾਏ। ਕਹਿੰਦੇ ਸੱਚ ਕਹਿੰਦਾ ਹਾਂ, ਸੁਣ ਮੇਰੇ ਮਨਾ, ਹੋਰ ਸਾਰਾ ਕੁਝ ਛੱਡ ਕੇ ਇੱਕ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਜਾ। ਉਕਤ ਸਿਆਣਪ ਸਗਲ ਤਿਆਗ, ਜਿਹੜੀਆਂ ਤੇਰੀਆਂ ਬਹੁਤੀਆਂ ਜ਼ਿਆਦਾ ਉਕਤੀਆਂ ਜੁਗਤੀਆਂ ਆਉਂਦੀਆਂ, ਤੈਨੂੰ ਸਿਆਣਪਾਂ ਆਉਂਦੀਆਂ ਨੇ, ਦਲੀਲਾਂ ਤੋਂ ਦਿੰਦਾ ਰਹਿਣਾ ਹਰ ਵਕਤ, ਇਹ ਸਾਰੀਆਂ ਛੱਡ ਦੇ, ਫਿਰ ਵਾਹਿਗੁਰੂ ਤੈਨੂੰ ਆਪਣੇ ਆਪ ਹੀ ਵਿੱਚ ਆਪਣੇ ਚ ਲੀਨ ਕਰ ਲੈਣਗੇ। ਜਦੋਂ ਤੂੰ ਸਿਆਣਪਾਂ ਛੱਡ ਦਿੱਤੀਆਂ ਨਾ ਤਾਂ ਤੈਨੂੰ ਆਪਣੇ ਆਪ ਹੀ ਲੀਨ ਕਰ ਲੈਣਗੇ ਆਪਣੇ ਵਿੱਚ। ਪੌੜੀ ਸੱਸਾ ਸਿਆਣਪ ਛੱਡ ਇਆਨਾ, ਸੱਸੇ ਅੱਖਰ ਦੁਆਰਾ ਕਹਿੰਦੇ ਨੇ, ਕਹਿੰਦੇ ਇਹ ਇਆਣੇ ਬੱਚੇ ਅਣਜਾਣ ਬੱਚੇ ਸਿਆਣਪ ਛੱਡਦੇ ਆਪਣੇ, ਮੇਰੇ ਕੋਲ ਆ ਕੇ ਸਿਆਣਪ ਨਾ ਦਿਖਾਇਆ ਕਰ ਆਪਣੀ। ਹਿਕਮਤ ਹੁਕਮ ਨਾ ਪ੍ਰਭ ਪਤਿਆਨਾ, ਇਹ ਜਿੰਨੀਆਂ ਹਿਕਮਤ ਸਿਆਣਪਾਂ ਨੇ ਤੇ ਹੁਕਮ ਕਰਨੇ ਨੇ, ਇਹਨਾਂ ਨਾਲੋਂ ਪਤੀਜਦੇ ਨਹੀਂ ਹੈਗੇ, ਖੁਸ਼ ਨਹੀਂ ਹੁੰਦੇ ਹੈਗੇ। ਆਪਾਂ ਹੁਕਮ ਮੰਨਣ ਵਾਲੇ ਹਾਂ, ਕਦੇ ਹੁਕਮ ਨਹੀਂ ਕਰਨਾ ਮਹਾਰਾਜ ਜੀ ਤੇ, ਮਹਾਰਾਜ ਨੇ ਇਹ ਗਲਤ ਕਰਤਾ, ਆਹ ਨਹੀਂ ਠੀਕ ਨਹੀਂ ਕੀਤਾ, ਇਹ ਗੱਲਾਂ ਨਹੀਂ ਕਰਨੀਆਂ। ਜੋ ਉਹਨਾਂ ਨੇ ਕਹਿ ਦਿੱਤਾ ਬਿਲਕੁਲ ਸਹੀ ਹੈ, ਠੀਕ ਹੈ। ਸਹਿਜ ਭਾਤ ਕਰਹਿ ਚਤੁਰਾਹੀ, ਸੰਗ ਤੁਹਾਰੈ ਏਕ ਨ ਜਾਈ। ਕਹਿੰਦੇ ਹਜ਼ਾਰਾਂ ਤਰੀਕਿਆਂ ਦੀਆਂ ਤੂੰ ਚਤੁਰਾਈਆਂ ਕਰਦਾ ਹਰ ਵਕਤ, ਇਹ ਮਨ ਚੰਚਲਾ ਚਤੁਰਾਈ ਕਿੰਨਾ ਨਾ ਪਾਇਆ, ਚਤੁਰਾਈ ਨਾ ਪਾਇਆ ਕਿੰਨਾ ਤੂੰ, ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਹਨੇ ਇਹ ਪਰਮ ਭੁਲਾਇਆ, ਮਾਇਆ ਤਾਂ ਮੋਹਣੀ ਤੇਨੇ ਕੀਤੀ ਜਿਹਨੇ ਠਗੋਲੀ ਪਾਈਆ। ਇਸ ਕਰਕੇ ਉਹ ਅਕਾਲ ਪੁਰਖ ਨਾਲ ਚਤੁਰਾਈਆਂ ਨਾ ਚੱਲਣੀਆਂ ਤੇਰੀਆਂ, ਨਾ ਤੂੰ ਕਰ, ਸੰਗ ਤੁਹਾਰਾ ਏਕ ਨਾ ਜਾਈ, ਨਾ ਹੀ ਤੇਰੀਆਂ ਚਤੁਰਾਈਆਂ ਅੱਗੇ ਜਾਣੀਆਂ ਪਰਲੋਕ ਵਿੱਚ। ਕੀਤੀਆਂ ਹੋਈਆਂ, ਨਾ ਹੀ ਚਤਰਾਈ ਇੱਥੇ ਚੱਲਣੀ ਹੈ। ਸਹਿ ਸਿਆਣਪਾਂ ਲੱਖ ਹੋ ਇਹ ਤਾਂ ਇੱਕ ਨਾ ਚੱਲੇ ਨਾਲ। ਕਹਿੰਦੇ ਮਹਾਰਾਜ ਫਿਰ ਕੀ ਕਰਾਂ, ਚਤਰਾਈਆਂ ਸਿਆਣਪਾਂ ਤੁਸੀਂ ਕਹਿੰਦੇ ਕੋਈ ਵਰਤਣਾ। ਮੈਂ ਬੜਾ ਪੜ੍ਹਿਆ ਲਿਖਿਆ ਬੰਦਾ ਸੀ, ਮੈਂ ਤਾਂ ਚੰਗੇ ਸ਼ਾਰਟਕੱਟ ਰਸਤੇ ਵੀ ਜਾਣਦਾ ਸਾਰੇ, ਮੈਨੂੰ ਬੜੇ ਫਾਰਮੂਲੇ ਆਉਂਦੇ ਨੇ। ਕਹਿੰਦੇ ਇੱਥੇ ਨਹੀਂ ਚੱਲਣੇ ਉਹ ਫਾਰਮੂਲੇ, ਉਹ ਬਾਹਰ ਹੀ ਰੱਖ ਕੇ ਆਈ ਆਪਣੇ। ਇੱਥੇ ਕਿਹੜਾ ਫਾਰਮੂਲਾ ਚੱਲਦਾ ਜੀ? ਸੋ ਸੋ ਜਪ ਦਿਨ ਰਾਤੀ। ਕਹਿੰਦੇ ਉਹੀ ਉਹੀ ਜਪ ਦਿਨ ਰਾਤੀ, ਉਹੀ ਵਾਹਿਗੁਰੂ ਵਾਹਿਗੁਰੂ ਕਰੀ ਜਾ ਬਸ, ਤੂੰ ਦੂਜੀ ਗੱਲ ਨਾ ਕਰੀ। ਇੱਥੇ ਐਵੇਂ ਸਿਆਣਪਾਂ ਦਿਖਾਉਣ ਲੱਗ ਜਾਏ ਕਿਤੇ ਆਪਣੀਆਂ, ਜੇ ਮਾੜੀ ਜੀ ਸਿਆਣਪ ਦਿਖਾਤੀ ਨਾ, ਜਦੇ ਹੀ ਮੁੱਖ ਪਰੇ ਨੂੰ ਕਰ ਲੈਣਾ ਮਹਾਰਾਜ ਜੀ ਨੇ, ਬਸ ਫਿਰ ਕੰਮ ਖਰਾਬ ਹੋ ਜਾਣਾ ਆਪਣਾ। ਇਸ ਕਰਕੇ ਗੁਰੂ ਨਾਨਕ ਦੇਵ ਜੀ ਵਾਲਾ ਫਾਰਮੂਲਾ ਵਧੀਆ, ਬਾਬਾ ਮੂਰਖ ਹਾਂ ਨਾ ਵੈ ਬਲ ਜਾਓ, ਬਸ ਇੱਕੋ ਯਾਦ ਰੱਖੋ, ਬਾਬਾ ਮੈਨੂੰ ਕੁਛ ਨਹੀਂ ਆਉਂਦਾ, ਮੈਂ ਤਾਂ ਵਾਹਿਗੁਰੂ ਵਾਹਿਗੁਰੂ ਜਾਣਦਾ। ਜਿਹੜੇ ਬਹੁਤ ਉੱਚ ਕੋਟੀ ਦੇ ਮਹਾਂਪੁਰਸ਼ ਪਹੁੰਚ ਜਾਂਦੇ ਨੇ ਉੱਪਰ, ਜੇ ਉਹਨਾਂ ਨੂੰ ਕੋਈ ਗੱਲਬਾਤ ਪੁੱਛੋ, ਉਹ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਰ ਬਸ। ਕਿਉਂ ਇਹ ਦੂਜੀ ਸਿਆਣਪ ਦੀ ਗੱਲ ਕਹਿੰਦੇ ਇੱਥੇ ਕੋਈ ਚੱਲਦੀ ਨਹੀਂ। ਅਰੇ ਜੀ ਚੱਲੈ ਤੁਹਾਰ ਹੈ ਸਾਥੀ, ਇਹ ਜੀਵ ਤੇਰੇ ਨਾਲ ਤੇ ਸਿਰਫ ਉਹ ਜਪਿਆ ਹੋਇਆ ਹੀ ਜਾਣਾ, ਸਿਆਣਪਾਂ ਚਤਰਾਈਆਂ ਸਾਰੀਆਂ ਇੱਥੇ ਰਹਿ ਜਾਣੀਆਂ, ਇਹਨਾਂ ਨੇ ਆਪਾਂ ਨੂੰ ਕੋਈ ਕੰਮ ਤਾਂ ਦੇਣਾ ਨਹੀਂ ਸਿਆਣਪਾਂ ਨੇ। ਇਸ ਕਰਕੇ ਆਪਣੀਆਂ ਸਿਆਣਪਾਂ ਸਿਮਰਨ ਭਜਨ ਵਿੱਚ ਤਾਂ ਨਹੀਂ ਚੱਲ ਸਕਦੀਆਂ, ਭਗਤੀ ਵਿੱਚ ਨਹੀਂ ਚੱਲ ਸਕਦੀਆਂ। ਬਾਕੀ ਦੁਨੀਆਂ ਵਿੱਚ ਆਪਣੀਆਂ ਸਿਆਣਪਾਂ ਚਲਾਓ, ਉੱਥੇ ਚਲਾਓ ਜਿੱਥੇ ਤੁਸੀਂ ਸਿਆਣੇ ਹੋ, ਜਿਹੜੇ ਕੰਮ ਲਈ ਸਿਆਣੇ ਹੋ ਉੱਥੇ ਸਿਆਣਪ ਦਿਖਾਓ ਆਪਣੀ। ਪਰ ਮਹਾਰਾਜ ਕਹਿੰਦੇ ਮੇਰੇ ਕੋਲ ਸਿਆਣਪ ਨਾ ਦਿਖਾਇਓ ਆਪਣੀ, ਸਿਆਣਪੋਂ ਆਪਣੀ ਪਰੇ ਰੱਖੋ। ਸਾਧ ਸੇਵਾ ਲਾਵੈ ਜਿਹੇ ਆਪੈ, ਨਾਨਕ ਤਾ ਕਹੋ ਦੁੱਖ ਨਾ ਵਿਆਪੈ। ਕਹਿੰਦੇ ਜਿਹਨੂੰ ਸਤਿਗੁਰੂ ਜੀ ਦੀ ਸੇਵਾ ਚ ਲਾ ਦੇਣ ਅਕਾਲ ਪੁਰਖ ਵਾਹਿਗੁਰੂ, ਜਿਹਨੂੰ ਸਤਿਗੁਰੂ ਦੀ ਸੇਵਾ ਚ, ਜਿਹਨੂੰ ਸਾਧ ਸੰਗਤ ਦੀ ਸੇਵਾ ਚ ਲਾ ਦੇਣ, ਸਾਧੂ ਮਹਾਤਮਾ ਦੀ ਸੇਵਾ ਚ ਲਾ ਦੇਣ, ਉਹਨਾਂ ਦੀ ਮਰਜ਼ੀ ਇਹਨੂੰ ਕਿੱਥੇ ਕਤਾਰਨਾ, ਇਹ ਖੁਦ ਹੀ ਦੇਖ ਲੈਂਦੇ ਨੇ ਅਕਾਲ ਪੁਰਖ ਵੀ ਇਹਨੂੰ ਹਲੇ ਲੋੜ ਹੈ ਸਾਧ ਸੰਗਤ ਦੀ ਸੇਵਾ ਦੀ, ਹੁਣ ਇਹਨੂੰ ਲੋੜ ਹੈ ਸਾਧੂ ਮਹਾਤਮਾ ਦੀ, ਹੁਣ ਇਹਨੂੰ ਲੋੜ ਹੈ ਸਾਧੂ ਸਤਿਗੁਰੂ ਜੀ ਦੇ ਕੋਲ ਬੈਠਣ ਦੀ। ਉਹ ਜਿਵੇਂ ਜਿਵੇਂ ਸਮਝਦੇ ਨੇ ਠੀਕ, ਉਵੇਂ ਉਵੇਂ ਕਰ ਲੈਂਦੇ ਨੇ, ਆਪੇ ਉਸੇ ਪ੍ਰਕਾਰ ਹੀ ਕਰ ਦਿੰਦੇ ਨੇ, ਉਹ ਜੀ ਸੰਗਤ ਦੇ ਦਿੰਦੇ ਨੇ। ਨਾਨਕ ਤਾ ਕੋ ਦੁੱਖ ਨਾ ਵਿਆਪੈ, ਉਹਨਾਂ ਨੂੰ ਫਿਰ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਵਿਆਪਦਾ, ਕਿਉਂਕਿ ਉਹਨਾਂ ਨੂੰ ਛਤਰ ਛਾਇਆ ਮਿਲ ਗਈ, ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਰਹਿੰਦੇ ਨੇ, ਪਲਦੇ ਨੇ, ਬਾਣੀ ਪੜ੍ਹਦੇ ਨੇ। ਇੰਨਾ ਕੁਛ ਮਹਾਰਾਜ ਨੇ ਖਜ਼ਾਨਾ ਰੱਖਿਆ ਬਾਵਨ ਅੱਖਰੀ ਵਿੱਚ, ਸਿਰਫ 20 ਮਿੰਟ ਦੀ ਬਾਣੀ ਹੈ, ਇੱਕ 20 ਮਿੰਟ ਦਿਨ ਵਿੱਚ ਕੱਢ ਲਿਆ ਕਰੋ, ਬਈ ਮੈਂ ਹੁਣ ਸਪੈਸ਼ਲ 20 ਮਿੰਟ ਬਾਵਨ ਅੱਖਰੀ ਪੜ੍ਹਨੀ ਹੈ। ਪੜ੍ਹੋ ਪਿਆਰ ਨਾਲ, ਬਾਵਨ ਅੱਖਰੀ ਚ ਕੋਈ ਅਰਥ ਔਖਾ ਨਹੀਂ ਹੈ, ਬੜੇ ਸੌਖੇ ਸੌਖੇ ਸਾਦੇ ਅਰਥ ਨੇ, ਸਪਸ਼ਟ। ਜਿਵੇਂ ਗੁਰੂ ਅਰਜਨ ਦੇਵ ਜੀ ਨੇ ਪਹਿਲੇ ਪਾਤਸ਼ਾਹ ਨੇ ਤਾਂ ਬਾਣੀ ਉਚਾਰਨ ਕੀਤੀ, ਸੰਗਤ ਨੇ ਗੁਰੂ ਅੰਗਦ ਦੇਵ ਜੀ ਨੂੰ ਕਿਹਾ ਮਹਾਰਾਜ ਪਹਿਲੇ ਪਾਤਸ਼ਾਹ ਤਾਂ ਸਾਨੂੰ ਬਾਣੀ ਸਮਝ ਨਹੀਂ ਲੱਗਦੀ, ਕਿਉਂਕਿ ਉਹ ਬੜੀ ਮਹਿੰਗੀ ਬਾਣੀ ਹੈ। ਗੁਰੂ ਅੰਗਦ ਦੇਵ ਜੀ ਨੇ ਹੋਰ ਸੌਖਾ ਕਰਤਾ, ਚੰਗਾ ਭਾਈ ਸਧਾਰਨ ਸੰਗਤਾਂ ਲਈ, ਤੀਜੇ ਪਾਤਸ਼ਾਹ ਨੇ ਹੋਰ ਸੌਖਾ, ਚੌਥਿਆਂ ਨੇ ਹੋਰ ਸੌਖਾ, ਪੰਜਵੇਂ ਪਾਤਸ਼ਾਹ ਨੇ ਇੰਨੀ ਸੌਖੀ ਬਾਣੀ ਸ੍ਰੀ ਸੁਖਮਨੀ ਸਾਹਿਬ ਰਚੀ ਹੈ, ਇਹ ਬਾਵਨ ਅੱਖੀ ਰਚੀ ਹੈ, ਇਹ ਥਿੱਤੀ ਗੌੜੀ ਬਾਣੀ ਪੰਜਵੇਂ ਪਾਤਸ਼ਾਹ ਰਚੀ ਹੈ, ਇਹਨਾਂ 'ਚ ਕੋਈ ਅਰਥ ਹੈ ਜਾਂ ਨਹੀਂ ਜਿਹੜਾ ਆਪਾਂ ਨੂੰ ਨਾ ਆਵੇ? ਕੋਈ ਐਸੀਆਂ ਚੀਜ਼ਾਂ ਸਮਾਂ ਬਦਲਣ ਕਰਕੇ ਅਰਥਾਂ ਦੀ ਕਈ ਵਾਰ ਸੋਝੀ ਨਹੀਂ ਪੈਂਦੀ, ਪਰ ਬਹੁਤ ਸੌਖੀ ਬਾਣੀ ਹੈ। ਅਸੀਂ ਤਾਂ ਸਾਰਿਆਂ ਵਾਸਤੇ ਹੀ ਕਹਿੰਦੇ ਵੀ ਵੱਧ ਤੋਂ ਵੱਧ ਬਾਣੀ ਪੜ੍ਹੋ, ਸਮਾਂ ਆਪਣਾ ਕੱਢੋ ਜਿੰਨਾ ਵੀ ਨਿਕਲ ਸਕਦਾ, ਸਵੇਰੇ ਪੜ੍ਹੋ, ਦੁਪਹਿਰੇ ਪੜ੍ਹੋ, ਸ਼ਾਮ ਪੜ੍ਹੋ, ਰਾਤ ਪੜ੍ਹੋ, ਬਾਣੀ ਪੜ੍ਹਨ ਲਈ ਕੋਈ ਸਮਾਂ ਨਹੀਂ ਹੈ। ਉਹ 5 ਬਾਣੀਆਂ ਦਾ ਸਮਾਂ ਇੱਕ ਜ਼ਰੂਰ ਹੈ, ਸਵੇਰੇ ਰਹਿਰਾਸ ਦਾ, ਸ਼ਾਮ ਨੂੰ ਕੀਰਤਨ ਸੋਹਲਾ ਸੌਣ ਲੱਗਿਆ, ਬਾਕੀ ਸਮੇਂ ਜਦ ਵੀ ਟਾਈਮ ਲੱਗ ਜੇ, ਜੇ ਦੇਖੋ ਵਿਹਲੇ ਬੈਠੇ ਹੈ, ਵਿਹਲੇ ਬੈਠੇ ਜਦੋਂ ਬੰਜਾ ਵਿਹਲਾ ਉਹਦੇ ਸੀਰੀਅਲ ਜਿਹਾ ਲਾ ਲੈਂਦਾ ਕੋਈ ਨਾ ਕੋਈ ਟੀਵੀ ਦਾ, ਇਹ ਬਿਮਾਰੀ ਹਟਾ ਲਓ ਆਪਣੀ, ਇਹ ਇੱਕ ਤਰ੍ਹਾਂ ਦੀ ਰੋਗ ਆ ਆਪਾਂ ਨੂੰ ਲੱਗਿਆ ਹੋਇਆ। ਜੇ ਵਿਹਲਾ ਬੈਠਦਾ ਅਖਬਾਰ ਚੁੱਕ ਲਈ, ਜੇ ਆਪਣੇ ਕੋਲ ਟਾਈਮ ਹੈ 20 ਮਿੰਟ ਦਾ ਉਹ ਲਈ ਬਾਵਨ ਅੱਖਰੀ ਬਾਣੀ ਪੜ੍ਹ ਲਓ, ਜੇ 15 ਮਿੰਟ ਹੈ ਤਾਂ ਸਿੱਧ ਗੋਸ਼ਟ ਪੜ੍ਹ ਲਓ, ਜੇ 15 ਮਿੰਟ ਹੋਰ ਦੱਖਣੀ ਓਂਕਾਰ ਪੜ੍ਹ ਲੈਂਦੇ ਤਾਂ ਕੀ ਹੋ ਜਾਊਗਾ? ਮਹਾਨ ਸਿੱਖਿਆ ਮਿਲੇਗੀ, ਲੋਕ ਅਤੇ ਪ੍ਰਲੋਕ ਸੁਹੇਲਾ ਹੋ ਜਾਵੇਗਾ। ਮਹਾਰਾਜ ਕਹਿੰਦੇ ਜਦੋਂ ਵੀ ਵਿਹਲੇ ਬੈਠ ਜਾਓ, ਨਹੀਂ ਤਾਂ ਫਿਰ ਐਸਾ ਹੀ ਕਰੋ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਸਤਿਗੁਰੂ ਮਹਾਰਾਜ ਦਾ ਇਹ ਸਲੋਕ ਹੈ। 50 ਸਲੋਕ ਪੂਰੇ ਹੋ ਚੁੱਕੇ ਨੇ, ਕੁੱਲ 55 ਸਲੋਕ ਤੇ ਇੱਕ ਗੁਰਦੇਵ ਮਾਤਾ ਗੁਰਦੇਵ ਪਿਤਾ ਵਾਲਾ ਸਲੋਕ, ਇਹ ਕੁੱਲ 56 ਹਨ ਸਾਰੇ। ਸੋ ਇਸੇ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ। ਸਲੋਕ ਹਰ ਹਰ ਮੁਖ ਤੇ ਬੋਲਣਾ, ਮਹਾਰਾਜ ਕਹਿੰਦੇ ਮੂੰਹ ਵਿੱਚੋਂ ਵਾਹਿਗੁਰੂ ਵਾਹਿਗੁਰੂ ਬੋਲਣਾ। ਕਿਸੇ ਨੇ ਵੀ ਮੂੰਹ ਵਿੱਚੋਂ ਕਿਹਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਕਹਿੰਦੇ ਤੈਨੂੰ ਸੁੱਖ ਹੋਇਆ? ਕਹਿੰਦੇ ਹੋਇਆ ਨਹੀਂ। ਕਹਿੰਦੇ ਕਿਉਂ ਨਹੀਂ ਹੋਇਆ? ਦਸਵੇਂ ਪਾਤਸ਼ਾਹ ਦੇ ਆਪਣੇ ਕੌਤਕ ਨੇ, ਉਹਨਾਂ ਤੇ ਆਪਾਂ ਨੂੰ ਕੋਈ ਕਿੰਤੂ ਨਹੀਂ ਹੈਗਾ ਵੀ ਉਹਨਾਂ ਨੇ ਐਂ ਕਿਉਂ ਕੀਤਾ। ਮਹਾਰਾਜ ਕਹਿੰਦੇ ਅੱਜ ਬਈ ਸੁੱਖ ਨਿਧਾਨ ਰਗੜੋ ਬਹੁਤ ਸਾਰਾ, ਜੋ ਸੁੱਖਾ ਰਗੜ ਲਿਆ ਵਿੱਚ ਹੋਰ ਚੀਜ਼ਾਂ ਪਾ ਲਈਆਂ, ਬਦਾਮ ਗਿਰੀਆਂ ਜੇ ਵੋ ਕਰਕੇ। ਕਹਿੰਦੇ ਆਪਣੇ ਆਪਣੇ ਬਾਟੇ ਲਿਆਓ। ਸਾਰੇ ਸਿੰਘ ਬਾਟੇ ਲਿਆ ਕੇ ਮੂੰਹ ਵਿੱਚ ਪਾ ਕੇ ਅੰਦਰ ਨਹੀਂ ਲੰਘਾਉਣਾ, ਇਹਦੀਆਂ ਕੁਰਲੀਆਂ ਕਰਨੀਆਂ ਬਸ। ਮੂੰਹ ਚ ਪਾਉਣਾ ਬਾਹਰ ਕੱਢਣਾ, ਮੂੰਹ ਚ ਪਾਉਣਾ ਬਾਹਰ ਕੱਢਣਾ। ਸੋ ਸਾਰਿਆਂ ਨੂੰ ਕੁਰਲੀਆਂ ਕਰਾਉਣ ਲੱਗ ਪਏ। ਬਾਅਦ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਘੰਟੇ ਕੁ ਬਾਅਦ ਕਹਿੰਦੇ ਕਿਉਂ ਬਈ ਕੋਈ ਅਸਰ ਹੋਇਆ? ਸਾਰੇ ਜਣੇ ਹੱਸ ਪਏ। ਇੱਕ ਜਣਾ ਕਹਿੰਦਾ ਮਹਾਰਾਜ ਜਦ ਚੀਜ਼ ਅੰਦਰ ਜਾਊਗੀ ਤਾਂਹੀਓ ਅਸਰ ਹੋਊਗਾ, ਇਹ ਤਾਂ ਕੁਰਲੀਆਂ ਨਾਲ ਤਾਂ ਨਹੀਂ ਅਸਰ ਹੁੰਦਾ ਜੀ। ਮਹਾਰਾਜ ਉਹ ਤਾਂ ਅਸੀਂ ਅੰਦਰ ਨਹੀਂ ਲਗਾਈ ਹੈ ਚੀਜ਼। ਮਹਾਰਾਜ ਕਹਿੰਦੇ ਬਸ ਮੈਂ ਪ੍ਰਮਾਣ ਹੀ ਦੇਣਾ ਤੁਹਾਨੂੰ, ਤੁਸੀਂ ਬਾਣੀ ਦੀਆਂ ਕੁਰਲੀਆਂ ਕਰਦੇ ਹੋ, ਤੁਸੀਂ ਬਾਣੀ ਨੂੰ ਅੰਦਰ ਨਹੀਂ ਲੰਘਾਉਂਦੇ ਹੋ। ਕਹਿੰਦੇ ਬਾਣੀ ਦੀਆਂ ਕੁਰਲੀਆਂ ਨਾ ਕਰਿਆ ਕਰੋ ਭਾਈ, ਹਰ ਹਰ ਮੁਖ ਤੇ ਬੋਲਣਾ ਕੁਰਲੀ ਕਰਨੀ ਹੋ ਗਈ। ਮੂੰਹ ਚੋਂ ਵਾਹਿਗੁਰੂ ਵਾਹਿਗੁਰੂ ਤਾਂ ਕਹਿ ਲਿਆ ਪਰ ਸੁੱਖ ਨਹੀਂ ਹੋਇਆ। ਕਹਿੰਦੇ ਸੁੱਖ ਕਿਵੇਂ ਮਿਲੇਗਾ ਜੀ? ਮਨ ਬੂਠਾ ਸੁੱਖ ਹੋਏ। ਕਹਿੰਦੇ ਜਦੋਂ ਤੱਕ ਮਨ ਵਿੱਚ ਨਹੀਂ ਵਸਦਾ ਜਾ ਕੇ ਉਦੋਂ ਤੱਕ ਤੁਹਾਨੂੰ ਆਤਮਕ ਆਨੰਦ ਨਹੀਂ ਆਉਣਾ ਹੈ। ਆਪਣਾ ਕੱਲਾ ਇਹ ਕੰਮ ਨਹੀਂ ਕਿ ਮੂੰਹ ਚੋਂ ਵਾਹਿਗੁਰੂ ਕਹਿ ਲਿਆ ਬਸ ਤੇ ਮੈਂ ਬੜਾ ਵਾਹਿਗੁਰੂ ਵਾਹਿਗੁਰੂ ਕਰਦਾ। ਆਪਣਾ ਇੱਕ ਉੱਦਮ ਤੇ ਕੋਸ਼ਿਸ਼ ਹੋਣੀ ਚਾਹੀਦੀ ਕਿ ਮੈਂ ਇਹਨੂੰ ਹਿਰਦੇ ਚ ਵਸਾਉਣਾ ਹੈ ਨਾਮ ਨੂੰ। ਅਰਦਾਸਾਂ ਬੇਨਤੀਆਂ ਤਰਲੇ ਕਰਨੇ ਨੇ, ਮੇਰੇ ਹਿਰਦੇ ਚ ਨਾਮ ਵਸਾਓ ਮਹਾਰਾਜ, ਮੇਰੇ ਦਿਲ ਵਿੱਚ ਨਾਮ ਵਸ ਜਾਵੇ। ਜਦੋਂ ਆਪਾਂ ਐਸੀਆਂ ਬੇਨਤੀਆਂ ਕਰਾਂਗੇ ਤਾਂ ਹਿਰਦੇ ਚ ਨਾਮ ਵਸ ਕੇ ਸੁੱਖ ਦਿੰਦਾ, ਉਦੋਂ ਪਹਿਲਾਂ ਨਹੀਂ। ਬੁਰਕੀ ਮੂੰਹ ਵਿੱਚ ਹੈ ਹਲੇ ਭੁੱਖ ਨਹੀਂ ਮਿਟਦੀ, ਬੁਰਕੀ ਅੰਦਰ ਜਾਂਦੀ ਤਾਂ ਭੁੱਖ ਮਿਟਣੀ ਸ਼ੁਰੂ ਹੁੰਦੀ। ਨਾਨਕ ਸਭ ਮਹਿ ਰਵ ਰਹਿਆ ਥਾਂ ਥਨੰਤਰ ਸੋਏ। ਥਾਂ ਥਾਵਾਂ ਦੇ ਵਿੱਚ, ਥਾਂ ਅੰਤਰ ਮਕਾਨੀਆਂ ਦੇ ਵਿੱਚ, ਹਰ ਜਗ੍ਹਾ ਦੇ ਉੱਤੇ ਵਾਹਿਗੁਰੂ ਵਿਆਪਕ ਹੈ। ਹਰ ਇੱਕ ਜਗ੍ਹਾ ਦੇ ਉੱਤੇ ਆਪ ਵਿਆਪਕ ਨੇ। ਪਰ ਇਹ ਯਾਦ ਰੱਖੋ, ਕਹਿੰਦੇ ਮੂੰਹ ਵਿੱਚ ਬੋਲਣਾ, ਇੰਨਾ ਹੀ ਨਹੀਂ ਮੈਂ ਕਿਹਾ, ਮੈਂ ਕਿਹਾ ਵੀ ਮੂੰਹ ਨਾਲ ਵੀ ਜਪੋ ਤੇ ਹਿਰਦੇ ਨਾਲ ਵੀ ਜਪੋ। ਜਦ ਤੱਕ ਮਨ ਕਰਕੇ ਵਾਹਿਗੁਰੂ ਨਹੀਂ ਕਹਿੰਦੇ ਅੰਦਰੋਂ, ਉਦੋਂ ਤੱਕ ਇਹ ਹਿਰਦੇ ਚ ਵਸਦਾ ਨਹੀਂ। ਨਾਲੇ ਮਨ ਦੇ ਅੰਦਰ ਆਪਾਂ ਨੇ ਇਹ ਪੱਕਾ ਕਰ ਲੈਣਾ ਕਿ ਮੈਂ ਨਾਮ ਨੂੰ ਮਨ ਚ ਵਸਾਉਣਾ। ਜਦ ਤੱਕ ਨਾਮ ਮਨ ਚ ਨਹੀਂ ਵਸਦਾ ਉਦੋਂ ਤੱਕ ਆਨੰਦ ਨਹੀਂ ਆਉਣਾ। ਫੇਰ ਨਾ ਕਿਹੋ ਮੈਂ ਜ਼ਿੰਦਗੀ ਚ 50 ਸਾਲ ਲਾ ਤੇ ਵਾਹਿਗੁਰੂ ਵਾਹਿਗੁਰੂ ਕਰਦੇ ਨੇ। ਮਨ ਵਿੱਚ ਵਸਣਾ ਦਾ ਸੁੱਖ ਆਉਣਾ। ਇਸ ਕਰਕੇ ਪਹਿਲਾਂ ਤੋਂ ਨਿਸ਼ਾਨਾ ਆਪਣਾ ਇੱਕ ਰੱਖ ਲਓ ਕਿ ਮੈਂ ਮਨ ਵਿੱਚ ਵਸਾਉਣਾ ਨਾਮ ਨੂੰ। ਉਹਦੇ ਲਈ ਗੁਨਾਹ ਅੱਗੇ ਅਰਦਾਸਾਂ ਬੇਨਤੀਆਂ ਕਰਨੀਆਂ ਨੇ, ਉਹਦੇ ਵਾਸਤੇ ਹੀ ਸੇਵਾ ਕਰਨੀ ਪੈਂਦੀ ਹੈ, ਉਹਦੇ ਕਰਕੇ ਫਿਰ ਜ਼ਿਆਦਾ ਨਾਮ ਜਪਣਾ ਪੈਂਦਾ। ਕਿਉਂਕਿ ਜਦੋਂ ਆਪਾਂ ਕੋਈ ਬਹੁਲਤਾ ਚ ਕੰਮ ਕਰਦੇ ਹਾਂ ਉਹ ਰਾਤ ਨੂੰ ਸੁਪਨਿਆਂ ਵਿੱਚ ਵੀ ਆ ਜਾਂਦਾ, ਕਿਉਂ ਹਿਰਦੇ ਚ ਤਾਂ ਉਹੀ ਚੀਜ਼ ਵਸਦੀ ਹੈ ਜਿਹੜੀ ਆਪਾਂ ਜ਼ਿਆਦਾ ਕਰਦੇ ਹਾਂ। ਤੇ ਇਸ ਕਰਕੇ ਜ਼ਿਆਦਾਤਰ ਤਾਂਹੀਓ ਕਹਿੰਦੇ 24 ਘੰਟੇ ਨਾਮ ਦੇ ਅਭਿਆਸੀ ਬਣੋ। ਪੌੜੀ ਹੇਰਾਉ ਘਟ ਘਟ ਸਗਲ ਕੈ ਪੂਰ ਰਹੇ ਭਗਵਾਨ। ਹੇਰਾਉ ਦੇਖਦਾ ਹਾਂ ਘਟ ਘਟ ਸਗਲ ਕੈ, ਹਰੇਕ ਦੇ ਹਿਰਦੇ ਹਿਰਦੇ ਵਿੱਚ ਹਰ ਥਾਂ ਦੇ ਉੱਤੇ ਵਾਹਿਗੁਰੂ ਵਿਆਪਕ ਨੇ, ਕੋਈ ਥਾਂ ਖਾਲੀ ਨਹੀਂ ਹੈ ਉਹਨਾਂ ਤੋਂ। ਹੋਵਤ ਆਏ ਸਦ ਸਦੀਵ ਦੁੱਖ ਭੰਜਨ ਗੁਰ ਗਿਆਨ। ਪਿੱਛੇ ਹੁੰਦੇ ਆਏ ਨੇ ਸਦਾ ਸਦੀਵ ਵਾਸਤੇ, ਸਦੀਵ ਕਾਲ ਵਿੱਚ ਦੁੱਖਾਂ ਦੇ ਭੰਨਣ ਵਾਲੇ ਗੁਰ ਗਿਆਨ ਦੇਣ ਵਾਲੇ ਹੁੰਦੇ ਆਏ ਨੇ ਪਿੱਛੇ ਬਹੁਤ। ਪਰ ਕਹਿੰਦੇ ਨੇ ਹੌਂ ਛੁਟਕੇ ਹੋਏ ਆਨੰਦ ਤੇ, ਜਿਨ੍ਹਾਂ ਦੇ ਅੰਦਰੋਂ ਹੌਂ ਛੁੱਟ ਗਈ ਉਹਨਾਂ ਨੂੰ ਆਨੰਦ ਪ੍ਰਾਪਤ ਹੋਇਆ। ਹੌਂ ਜਿਹੜੀ ਹੈ ਇਹ ਇੱਕੋ ਹੀ ਗੱਲ ਹੈ, ਨਾਮ ਦਾ ਹਿਰਦੇ ਚ ਵਸਣਾ ਤੇ ਹੌਂ ਦਾ ਛੁੱਟਣਾ ਇੱਕੋ ਹੀ ਗੱਲ ਹੈ। ਚਾਹੇ ਤਾਂ ਇਉਂ ਕਹਿ ਲਓ ਕਿ ਨਾਮ ਮੇਰੇ ਹਿਰਦੇ ਚ ਵਸ ਗਿਆ, ਜਾਂ ਇਉਂ ਕਹਿ ਲਓ ਮੇਰੀ ਹੌਂ ਛੁੱਟ ਗਈ। ਕਿਉਂਕਿ ਹੌਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸਾਂ ਇੱਕ ਠਾਏ।
ਇਹਨੇ ਬਸਣਾ ਨਹੀਂ ਉੱਥੇ। ਜਦੋਂ ਨਾਮ ਹਿਰਦੇ ਚ ਆ ਗਿਆ ਹਉ ਦੂਰ ਹੋ ਗਈ, ਹਉ ਛੁਟਕੇ ਹੋਏ ਆਨੰਦ ਤੇ ਹਉ ਨਾ ਹੀ ਤਾਂ ਆਪ, ਜਿੱਥੇ ਨਹੀਂ ਹੈਗੀ ਹਉ ਉੱਥੇ ਆਪ ਬੈਠੇ ਨੇ, ਜਿੱਥੇ ਹਉ ਹੈਗੀ ਉੱਥੇ ਆਪ ਹੈ ਨਹੀਂ ਗਏ। ਇਸ ਕਰਕੇ ਮਹਾਰਾਜ ਕਹਿੰਦੇ ਆਪਣੇ ਹਿਰਦੇ ਚੋਂ ਹਉ ਨੂੰ ਦੂਰ ਕਰੋ। ਵਾਹਿਗੁਰੂ ਗੁਰਮੁਖ